ਕਿਉਂਕਿ ਵਾਹਿਗੁਰੂ ਦੀ ਭਗਤੀ ਕਰਕੇ, ਸਿਮਰਨ ਕਰਕੇ ਫਿਰ ਵਾਹਿਗੁਰੂ ਵਿੱਚ ਉਹ ਲੀਨ ਹੋ ਜਾਂਦਾ, ਅਤੇ ਜਿਹੜਾ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ ਫਿਰ ਮਰੇ ਨਾ ਦੂਜੀ ਵਾਰ, ਉਹ ਫਿਰ ਦੂਜੀ ਵਾਰ ਨਹੀਂ ਮਰਦਾ, ਬਸ ਇੱਕੋ ਵਾਰੀ ਮਰ ਕੇ ਮੁਕਤ ਹੋ ਜਾਂਦਾ ਹੈ।
ਦਹੀ ਤੇ ਪਾਈ ਹੈ ਹਰ ਨਾਮ ਲੱਗੇ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਹੀ ਨਾਮ ਦੀ ਦਾਤ ਨੂੰ ਪ੍ਰਾਪਤ ਕਰੀਦਾ ਹੈ, ਇਸ ਬਾਣੀ ਤੇ ਹਰ ਨਾਮ ਪਾਏਦਾ। ਜਿਹੜਾ ਗੁਰਸਿੱਖ ਮਾਈ ਪਾਈ ਹਰ ਵੇਲੇ ਬਾਣੀ ਪੜ੍ਹਦਾ ਹੈ, ਸ਼ਬਦ ਦਾ ਅਭਿਆਸ ਕਰਦਾ ਹੈ, ਹਰ ਨਾਮੇ ਲੱਗੇ ਪਿਆਰ, ਅਤੇ ਫਿਰ ਉਸਦਾ ਭਾਈ ਵਾਹਿਗੁਰੂ ਦੇ ਨਾਮ ਦੇ ਨਾਲ ਵੀ ਪਿਆਰ ਲੱਗਦਾ ਹੈ। ਜਿਹੜੇ ਗੁਰਸਿੱਖ ਮਾਈ ਪਾਈ ਹਰ ਵੇਲੇ ਬਾਣੀ ਪੜ੍ਹਦੇ ਹਨ, ਕੀਰਤਨ ਕਥਾ ਸੁਣਦੇ ਹਨ, ਉਹਨਾਂ ਦੇ ਮਨ ਦੇ ਵਿੱਚ ਨਾਮ ਜਪਣ ਦਾ ਚਾਉ ਤੇ ਉਮਾ ਪੈਦਾ ਹੁੰਦਾ ਹੈ, ਤੇ ਫਿਰ ਉਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ।
ਬਿਨ ਸ਼ਬਦ ਹੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਕੇ ਸ਼ਬਦ ਤੋਂ ਇਹ ਸੰਸਾਰ ਤੇ ਭੁੱਲਿਆ ਹੋਇਆ ਇੱਧਰ ਉੱਧਰ ਫਿਰ ਰਿਹਾ ਹੈ। ਭਾਵ ਜਿੰਨਾ ਚਿਰ ਤੱਕ ਅਸੀਂ ਗੁਰਬਾਣੀ ਦੀ ਓਟ ਨਹੀਂ ਲੈਂਦੇ, ਗੁਰਬਾਣੀ ਤੋਂ ਅਗਵਾਈ ਹਾਸਲ ਨਹੀਂ ਕਰਦੇ, ਓਨਾ ਚਿਰ ਅਸੀਂ ਕਦੇ ਵੀ ਸਹੀ ਰਸਤਾ ਅਖਤਿਆਰ ਨਹੀਂ ਕਰ ਸਕਦੇ। ਬਿਨਾਂ ਸ਼ਬਦ ਤੋਂ, ਬਿਨਾਂ ਗੁਰਬਾਣੀ ਦੀ ਸੇਧ ਤੋਂ ਇਹ ਸੰਸਾਰ ਭੁੱਲਿਆ ਭਟਕਿਆ ਇੱਧਰ ਉੱਧਰ ਫਿਰ ਰਿਹਾ ਹੈ, ਮਰ ਜਨਮੈ ਵਾਰੋ ਵਾਰ। ਇਸੇ ਲਈ ਵਾਰ ਵਾਰ ਇਹ ਜੰਮਦਾ ਮਰਦਾ ਰਹਿੰਦਾ ਹੈ, ਭਾਵ ਇਸਦਾ ਆਵਾਗਮਨ ਤੇ ਜਨਮ ਮਰਨ ਕਦੇ ਵੀ ਨਹੀਂ ਨਿਬੜ ਸਕਦਾ।
ਸਭ ਸਾਲਾ ਹੈ ਆਪ ਕੋ ਵਡੋ ਵਡੇਰੀ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਉਹ ਸਾਰੇ ਆਪਣੇ ਆਪ ਨੂੰ ਸਲਾਉਂਦੇ ਨੇ, ਇਹ ਵੀ ਇੱਕ ਮਨੁੱਖ ਦਾ ਸੁਭਾਵ ਹੈ। ਹਰ ਆਦਮੀ ਆਪਣੀ ਤਾਰੀਫ ਕਰਦਾ ਹੈ, ਮੇਰੇ ਵਿੱਚ ਆਹ ਗੁਣ ਹੈ, ਮੇਰੇ ਵਿੱਚ ਆਹ ਤਾਰੀਫ ਹੈ। ਹਜ਼ੂਰ ਕਹਿੰਦੇ ਨੇ ਸਭ ਦੁਨੀਆ ਆਪਣੇ ਆਪ ਨੂੰ ਸਲਾਉਂਦੀ ਹੈ, ਵੱਡੋਂ ਵਡੇਰੀ ਹੋਏ, ਅਤੇ ਹਰ ਮਨੁੱਖ ਦੀ ਇਹ ਤਮੰਨਾ ਹੈ ਕਿ ਮੇਰੀ ਵੱਡਿਆਂ ਤੋਂ ਵੱਡੀ ਸੋਭਾ ਹੋਵੇ, ਦੁਨੀਆ ਵੀ ਮੈਨੂੰ ਚੰਗਾ ਆਖੇ, ਅਤੇ ਆਪਣੇ ਮੂੰਹੋਂ ਵੀ ਅਸੀਂ ਆਪਣੀ ਸਿਫਤ ਕਰਦੇ ਰਹਿੰਦੇ ਹਾਂ।
ਹੋਰ ਬਿਨ ਆਪ ਨਾ ਚੀਨੀ ਹੈ ਕਹੇ ਸੁਣੇ ਕਿਆ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਹਿਣ ਅਤੇ ਸੁਣਨ ਦੇ ਨਾਲ ਕੀ ਹੋ ਸਕਦਾ, ਕੁਝ ਵੀ ਨਹੀਂ ਹਾਸਲ ਹੋ ਸਕਦਾ। ਯਾਦ ਰੱਖੋ, ਗੁਰੂ ਤੋਂ ਬਿਨਾਂ ਆਪਣੇ ਆਪੇ ਦੀ ਪਛਾਣ ਨਹੀਂ ਹੋ ਸਕਦੀ। ਜਿੰਨਾ ਚਿਰ ਤੱਕ ਅਸੀਂ ਆਪਣੇ ਆਪੇ ਦੀ ਪਛਾਣ ਨਹੀਂ ਕਰ ਲੈਂਦੇ, ਅਤੇ ਓਨਾ ਚਿਰ ਆਪਣੇ ਆਪ ਨੂੰ ਸਲਾਉਣਾ ਅਤੇ ਆਪਣੀ ਵਡਿਆਈ ਨੂੰ ਸੁਣਨਾ, ਇਹ ਬਈ ਸਾਡੇ ਲਈ ਖਤਰਨਾਕ ਹੈ, ਨੁਕਸਾਨਦੇਹ ਹੈ। ਆਪਣੀ ਵਡਿਆਈ ਦੇ ਵਿੱਚ ਮਨੁੱਖ ਅਸਲੀਅਤ ਨੂੰ ਭੁੱਲ ਜਾਂਦਾ ਹੈ। ਆਪਣੀ ਵਡਿਆਈ ਨੂੰ ਵੇਖ ਕੇ ਆਦਮੀ ਪਰਮੇਸ਼ਰ ਦੇ ਨਾਮ ਨੂੰ ਵੀ ਭੁੱਲ ਜਾਂਦਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾਲ। ਹਜ਼ੂਰ ਕਹਿੰਦੇ ਕਹਿਣ ਸੁਣਨ ਦੇ ਨਾਲ ਕੀ ਹੋ ਸਕਦਾ, ਕੁਝ ਵੀ ਨਹੀਂ ਹਾਸਲ ਹੋ ਸਕਦਾ। ਹਾਂ, ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਦੀ ਸਿੱਖੀ ਨੂੰ ਅਤੇ ਗੁਰੂ ਦੀ ਸਿੱਖਿਆ ਨੂੰ ਕਮਾਓ। ਬਿਨਾਂ ਗੁਰੂ ਤੋਂ ਆਪਣੇ ਆਪੇ ਦੀ ਪਛਾਣ ਕਦੇ ਵੀ ਨਹੀਂ ਹੋ ਸਕਦੀ।
ਨਾਨਕ ਸ਼ਬਦ ਪਛਾਣੀ ਹੈ ਹਉ ਮੈਂ ਕਰੈ ਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਆਪਣੇ ਆਪੇ ਨੂੰ ਪਛਾਣੀਦਾ ਹੈ। ਆਪਣਾ ਆਪਾ ਹੈ ਕੀ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਹਜ਼ੂਰ ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਆਪੇ ਦੀ ਪਛਾਣ ਹੁੰਦੀ ਹੈ, ਅਤੇ ਜਿਹਨੂੰ ਆਪਣੇ ਆਪੇ ਦੀ ਪਛਾਣ ਹੋ ਜਾਵੇ, ਹਉਮੈ ਕਰੇ ਨਾ ਕੋਈ, ਉਹ ਹਉਮੈ ਦੇ ਵਿੱਚ ਕੋਈ ਗੱਲ ਨਹੀਂ ਕਰੇਗਾ। ਉਹਦੇ ਮਨ ਦੇ ਵਿੱਚ ਇੰਨੀ ਨਿਮਰਤਾ, ਇੰਨੀ ਹਲੀਮੀ, ਇੰਨੀ ਨਿਰਮਾਣਤਾ ਆਵੇਗੀ, ਉਹ ਇਹੀ ਕਵੇਗਾ ਜਿਵੇਂ ਗੁਰੂ ਨੂੰ ਪਾਵੇ, ਜਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਪਾਵੇ, ਉਵੇਂ ਹੀ ਹੋਵੇਗਾ। ਕਦੇ ਇਹ ਨਹੀਂ ਆਖੇਗਾ ਵੀ ਇਹ ਕੰਮ ਮੈਂ ਕੀਤਾ ਹੈ ਜਾਂ ਮੈਂ ਕਰਾਂਗਾ, ਉਹ ਇਹੀ ਆਖੇਗਾ ਨਹੀਂ, ਜੋ ਕੀਤਾ ਅਕਾਲ ਪੁਰਖ ਨੇ ਕੀਤਾ ਹੈ, ਮੇਰੇ ਸਤਿਗੁਰੂ ਨੇ ਕੀਤਾ ਹੈ ਅਤੇ ਉਹਨੇ ਹੀ ਅੱਗੇ ਲਈ ਸਭ ਕੁਛ ਕਰਨਾ ਹੈ, ਉਹ ਹਉਮੈ ਦੇ ਵਿੱਚ ਕਦੇ ਕੋਈ ਗੱਲ ਨਹੀਂ ਕਰੇਗਾ।
ਸ੍ਰੀ ਰਾਗ ਮਹਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਐ ਜੋ ਬਨ ਬਾਦ ਖੁਆਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਦੇ ਅੰਦਰ ਵੀ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦਿੰਦੇ ਹਨ। ਮਨ ਰੇ ਰਾਮ ਜਪੋ ਸੁਖ ਹੋਏ, ਸਾਰੀ ਦੁਨੀਆਂ ਸੁਖ ਭਾਲਦੀ ਹੈ ਬਈ ਸਾਨੂੰ ਸੁਖ ਮਿਲੇ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਪਿੱਛੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਦੁਨੀਆਂ ਸਾਰੀ ਸੁੱਖ ਭਾਲਦੀ ਹੈ ਪਰ ਦੁੱਖ ਨੂੰ ਕੋਈ ਵੀ ਨਹੀਂ ਮੰਗਦਾ, ਪਰ ਬਈ ਜਿਹੜਾ ਸੁੱਖ ਮੰਗਦਾ ਹੈ ਉਹਨੂੰ ਦੁੱਖ ਨਾਲ ਮਿਲਦਾ ਹੀ ਮਿਲਦਾ ਹੈ। ਇਹ ਇੱਕ ਨਿਯਮ ਹੈ, ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ। ਜਿੱਥੇ ਗੁਲਾਬ ਦੇ ਫੁੱਲ ਨੇ ਉੱਥੇ ਨਾਲ ਕੰਡੇ ਵੀ ਨਾਲ ਜ਼ਰੂਰ ਹੁੰਦੇ ਨੇ, ਜਿੱਥੇ ਸੁੱਖ ਹੈ ਉੱਥੇ ਨਾਲ ਦੁੱਖ ਵੀ ਜ਼ਰੂਰ ਆਉਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਅਸੀਂ ਨਿਰੋਲ ਸੁੱਖ ਪਾਲਦੇ ਹਾਂ, ਪਿਓਰ ਸੁੱਖ ਚਾਹੁੰਦੇ ਹਾਂ ਤਾਂ ਫਿਰ ਆਹ ਤਰੀਕਾ ਹੈ, ਮਨ ਰੇ ਰਾਮ ਜਪੋ ਸੁੱਖ ਹੋਏ। ਐ ਮਨਾ ਫਿਰ ਵਾਹਿਗੁਰੂ ਦਾ ਨਾਮ ਜਪ ਅਤੇ ਨਾਮ ਜਪ ਕੇ ਸੱਚਾ ਸੁੱਖ, ਨਿਰੋਲ ਸੁੱਖ ਅਤੇ ਅਵਿਨਾਸ਼ੀ ਸੁੱਖ ਤੈਨੂੰ ਪ੍ਰਾਪਤ ਹੋ ਸਕਦਾ ਹੈ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ। ਹਜ਼ੂਰ ਕਹਿੰਦੇ ਬਿਨਾਂ ਗੁਰੂ ਤੋਂ ਪ੍ਰੇਮ ਵੀ ਨਹੀਂ ਪ੍ਰਾਪਤ ਹੋ ਸਕਦਾ। ਪ੍ਰੇਮ ਇੱਕ ਐਸਾ ਸਾਧਨ ਹੈ, ਅਸੀਂ ਹੋਰ ਸਾਰੇ ਸਾਧਨ ਵੀ ਕਰ ਲਈਏ ਪਰ ਜੇ ਅੰਦਰ ਪ੍ਰੇਮ ਨਹੀਂ ਹੋਵੇਗਾ ਉਹਨਾਂ ਦੀ ਸਫਲਤਾ ਨਹੀਂ ਹੋਣੀ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਖਤ ਆਨ ਲਗਾਇਓ, ਨਾਥ ਫਿਰਿਓ ਲੀਏ ਸਾਥ ਸਮੁੰਦਰਨ, ਲੋਕ ਗਇਓ ਪਰਲੋਕ ਗੁਆਇਓ, ਬਾਸ ਕੀਓ ਬਖਿਆਰ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਸਭ ਤੋਂ ਮੁੱਖ ਸਾਧਨ ਹੈ। ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਤੋਂ ਪ੍ਰੇਮ ਵੀ ਨਹੀਂ ਪ੍ਰਾਪਤ ਹੋ ਸਕਦਾ। ਨਾਮ ਦਾ ਪ੍ਰੇਮ, ਪ੍ਰਭੂ ਦਾ ਪ੍ਰੇਮ, ਸ਼ਬਦ ਮਿਲੇ ਰੰਗ ਹੋਏ। ਜਦੋਂ ਗੁਰੂ ਕੇ ਸ਼ਬਦ ਵਿੱਚ ਸੁਰਤ ਮਿਲੇਗੀ, ਜਦੋਂ ਅਸੀਂ ਗੁਰੂ ਕੇ ਸ਼ਬਦ ਦੇ ਨਾਲ ਜੁੜਾਂਗੇ ਰੰਗ ਹੋਏ ਤੇ ਭਾਈ ਫਿਰ ਹੀ ਵਾਹਿਗੁਰੂ ਦਾ ਰੰਗ ਪ੍ਰੇਮ ਪ੍ਰਾਪਤ ਹੋ ਸਕਦਾ ਹੈ। ਜਿਹੜਾ ਮਨੁੱਖ ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ ਤੇ ਉਹਨੂੰ ਹੀ ਪ੍ਰੇਮ ਦਾ ਰੰਗ ਚੜ੍ਹਦਾ। ਨਾਮ ਬਾਣੀ ਦੇ ਅਭਿਆਸ ਤੋਂ ਬਿਨਾਂ ਵਾਹਿਗੁਰੂ ਦਾ ਰੰਗ ਵੀ ਨਹੀਂ ਚੜ੍ਹ ਸਕਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਹਿਲਾਂ ਗੁਰੂ ਦੇ ਕੋਲ ਆਓ ਅਤੇ ਗੁਰੂ ਦੇ ਪਾਸੋਂ ਆ ਕੇ ਨਾਮ ਦੀ ਜਾਚਨਾ ਕਰੋ ਅਤੇ ਨਾਮ ਜਪ ਕੇ ਸੁੱਖ ਹੋਵੇਗਾ। ਪਰ ਜਿਹੜਾ ਨਾਮ ਜਪਣਾ ਹੈ ਉਹਦੇ ਨਾਲ ਪ੍ਰੇਮ ਵੀ ਹੋਣਾ ਚਾਹੀਦਾ। ਬਿਨ ਗੁਰ ਪ੍ਰੇਮ ਨਾ ਪਾਈਐ, ਨਾਮ ਵੀ ਅਤੇ ਨਾਮ ਦਾ ਪ੍ਰੇਮ ਵੀ ਬਿਨਾਂ ਗੁਰੂ ਤੋਂ ਨਹੀਂ ਪ੍ਰਾਪਤ ਹੋ ਸਕਦਾ। ਸ਼ਬਦ ਮਿਲੇ ਰੰਗ ਹੋਏ, ਗੁਰੂ ਕੇ ਸ਼ਬਦ ਦੁਆਰਾ ਨਾਮ ਅਤੇ ਨਾਮ ਮਿਲਦਾ ਹੈ ਅਤੇ ਜਦੋਂ ਨਾਮ ਮਿਲ ਜਾਵੇ ਰੰਗ ਹੋਏ ਗੁਰੂ ਦੀ ਕਿਰਪਾ ਦੇ ਨਾਲ ਭਾਈ ਪ੍ਰੇਮ ਵੀ ਪ੍ਰਾਪਤ ਹੋ ਜਾਂਦਾ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ ਬਿਨ ਪਿਰ ਧਨ ਸਿੰਗਾਰੀਐ ਜੋਬਨ ਬਾਦ ਖੁਆਰ। ਅਕਾਲ ਪੁਰਖ ਵਾਹਿਗੁਰੂ ਸਾਡਾ ਪਤੀ ਹੈ ਅਤੇ ਜਿੰਨੇ ਜੀਵ ਨੇ ਸਾਰੇ ਉਸ ਦੀਆਂ ਇਸਤਰੀਆਂ ਨੇ। ਬਿਨ ਪਿਰ ਧਨ ਸਿੰਗਾਰੀਐ, ਬਿਨਾਂ ਪਤੀ ਤੋਂ, ਜਿਸ ਇਸਤਰੀ ਦਾ ਪਤੀ ਘਰ ਨਹੀਂ ਔਰ ਉਹਨੂੰ ਜਿੰਨਾ ਮਰਜ਼ੀ ਤੁਸੀਂ ਸ਼ਿੰਗਾਰ ਕਰਵਾ ਦਿਓ, ਜੇ ਪਤੀ ਘਰ ਨਹੀਂ ਇਸਤਰੀ ਦਾ ਸ਼ਿੰਗਾਰ ਕਿਸੇ ਲੇਖੇ ਵਿੱਚ ਨਹੀਂ ਹੁੰਦਾ। ਜੋਬਨ ਬਾਦ ਖੁਆਰ, ਹਜ਼ੂਰ ਕਹਿੰਦੇ ਪਤੀ ਤੋਂ ਬਿਨਾਂ ਉਸਦਾ ਸ਼ਿੰਗਾਰ ਵੀ ਬਿਆਰਥ ਹੈ, ਉਹਦੀ ਜਵਾਨੀ ਵੀ ਬਿਆਰਥ ਹੈ, ਉਹਦੀ ਜ਼ਿੰਦਗੀ ਵੀ ਖੁਆਰ ਹੁੰਦੀ ਹੈ।
ਮਾਣੇ ਸੁਖ ਸੇ ਜਿਹੜੀ ਬਿਨ ਪਿਰ ਬਾਦ ਸਿੰਗਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਇਸਤਰੀ ਜਿਹੜੀ ਪਤੀ ਤੋਂ ਬਿਨਾਂ ਹੈ, ਨਾ ਮਾਣੇ ਸੁੱਖ ਸੇਜੜੀ, ਉਹ ਚਾਹੇ ਕਿੰਨੇ ਵੀ ਹਾਰ ਸ਼ਿੰਗਾਰ ਕਰ ਲਵੇ ਪਰ ਉਹ ਜਿਹੜੀ ਸੁੱਖ ਵਾਲੀ ਸੇਜਾ ਦਾ ਆਨੰਦ ਨਹੀਂ ਮਾਣ ਸਕਦੀ। ਕਿਉਂ? ਬਿਨ ਪਿਰ ਬਾਦ ਸਿੰਗਾਰ, ਬਿਨਾਂ ਪਤੀ ਪਰਮੇਸ਼ਰ ਤੋਂ ਉਸਦਾ ਕੀਤਾ ਹੋਇਆ ਸਾਰਾ ਹੀ ਸ਼ਿੰਗਾਰ, ਜਿੰਨਾ ਵੀ ਧਾਰਮਿਕ ਲਿਬਾਸ ਧਾਰਨ ਕੀਤਾ ਹੋਇਆ, ਮਾਲਾ ਪਾਈਆਂ ਹੋਈਆਂ, ਸਭ ਵਿਅਰਥ ਨੇ। ਜੇਕਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ ਤੇ ਸਾਡਾ ਸਾਰਾ ਹੀ ਸਾਧਨਾ ਦਾ ਸ਼ਿੰਗਾਰ ਕੀਤਾ ਹੋਇਆ ਵੀ ਵਿਅਰਥ ਹੋ ਜਾਂਦਾ ਹੈ।
ਦੁੱਖ ਕਣੋ ਦੋਹਾਗਣੀ ਨਾ ਕਰ ਸੇਜ ਪਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁਹਾਗਣ ਵਾਂਗੂ ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਉਹਨੂੰ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ। ਪਤੀ ਦੇ ਵਿਛੋੜੇ ਦਾ ਸਭ ਤੋਂ ਵੱਡਾ ਦੁੱਖ ਉਸਨੂੰ ਪ੍ਰਾਪਤ ਹੁੰਦਾ ਹੈ। ਕਿਉਂ? ਨਾ ਕਰ ਸੇਜ ਪਤਾਰ, ਉਹ ਸੇਜਾ ਦਾ ਪਤੀ, ਸੇਜਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਉਹਦੇ ਘਰ ਦੇ ਵਿੱਚ ਆਉਂਦਾ ਹੀ ਨਹੀਂ ਹੈ। ਇਹੀ ਇੱਕ ਵੱਡਾ ਵਿਛੋੜੇ ਦਾ ਦੁੱਖ ਉਸਦੇ ਪੱਲੇ ਪੈ ਜਾਂਦਾ ਹੈ।
ਮਨ ਰੇ ਰਾਮ ਜਪਹੁ ਸੁਖ ਹੋਏ, ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ। ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਸਿੱਖਿਆ ਦਿੱਤੀ ਹੈ ਕਿ ਐ ਮਨਾ, ਜੇ ਤੂੰ ਚਾਹੁੰਦਾ ਮੈਨੂੰ ਸਦੈਵੀ ਸੁਖ ਪ੍ਰਾਪਤ ਹੋਵੇ, ਫਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਤੇ ਨਾਲ ਇਸ ਗੱਲ ਦਾ ਵੀ ਖਿਆਲ ਰੱਖੀ ਬਿਨਾਂ ਗੁਰੂ ਤੋਂ ਵਾਹਿਗੁਰੂ ਦਾ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਸ਼ਬਦ ਮਿਲੇ ਰੰਗ ਹੋਏ, ਜਦੋਂ ਕੋਈ ਵੀ ਜੀਵ ਰੂਪ ਇਸਤਰੀ ਗੁਰੂ ਦੇ ਸ਼ਬਦ ਵਿੱਚ ਮਿਲਦੀ ਹੈ ਤੇ ਫਿਰ ਹੀ ਉਹਨੂੰ ਵਾਹਿਗੁਰੂ ਦਾ ਰੰਗ ਪ੍ਰੇਮ ਪ੍ਰਾਪਤ ਹੁੰਦਾ ਹੈ। ਬਾਣੀ ਦੇ ਨਾਲ ਜੁੜਨ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਵੀ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸੀਗਾਰ। ਹਜ਼ੂਰ ਕਹਿੰਦੇ ਭਾਈ ਗੁਰੂ ਦੀ ਸੇਵਾ ਕਰਕੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਨੇ ਸਾਨੂੰ ਦੱਸਣਾ ਵੀ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਣੀ ਹੈ। ਗੁਰੂ ਦੀ ਸੇਵਾ ਕਰਕੇ ਅਸਲੀ ਸੁੱਖ ਪ੍ਰਾਪਤ ਹੁੰਦਾ ਹੈ। ਹਰ ਵਾਰ ਸਹਿਜ ਸੀਗਾਰ, ਹਜ਼ੂਰ ਕਹਿੰਦੇ ਭਾਈ ਜਦੋਂ ਗੁਰੂ ਦੀ ਬਖਸ਼ੀ ਹੋਈ ਸਿੱਖਿਆ ਦੁਆਰਾ ਸਹਿਜ ਸੀਗਾਰ ਅਸੀਂ ਮਨ ਦੀ ਜਿਹੜੀ ਸ਼ਾਂਤ ਅਵਸਥਾ ਹੈ ਅਤੇ ਗਿਆਨ ਦਾ ਸ਼ਿੰਗਾਰ ਧਾਰਨ ਕਰਾਂਗੇ, ਹਰ ਵਾਰ ਇਹਦੇ ਨਾਲ ਪਰਮੇਸ਼ਰ ਪਤੀ ਪ੍ਰਾਪਤ ਹੋ ਜਾਵੇਗਾ।
ਅਜ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਗੂੜਾ ਮਨ ਦਾ ਤੇ ਤਨ ਦਾ ਪ੍ਰੇਮ ਹੈ, ਸੱਚ ਮਾਣੇ ਪਿਰ ਸੇਜੜੀ, ਉਹ ਸੱਚ ਦੇ ਨਾਲ ਜੁੜ ਕੇ ਆਪਣੇ ਪਤੀ ਪਰਮੇਸ਼ਰ ਦੀ ਸੇਜਾ ਦਾ ਸੁਖ ਮਾਣਦੀ ਹੈ।
ਗੁਰਮੁਖ ਜਾਣ ਸਿਆਣੀ ਹੈ ਗੁਰ ਮੇਲੀ ਗੁਣ ਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਜੀਵ ਰੂਪ ਇਸਤਰੀ ਬਈ ਗੁਰਮੁਖ ਜਾਣ ਸਿਆਣੀ ਹੈ, ਬਈ ਉਹ ਸੁਹਾਗਣਾ ਵਾਂਗੂ ਗੁਰਮੁਖ ਜਾਣੀ ਪਛਾਣੀ ਜਾਂਦੀ ਹੈ। ਕਿਹੜੀ? ਗੁਰ ਮੇਲੀ ਗੁਣ ਚਾਰ, ਜਿਨ੍ਹਾਂ ਨੂੰ ਚਾਰ ਸੁੰਦਰ ਗੁਣ ਬਖਸ਼ਿਸ਼ ਕਰਕੇ ਗੁਰੂ ਨੇ ਮੇਲ ਦਿੱਤਾ ਹੈ, ਕਿਉਂਕਿ ਮੇਲਣ ਵਾਲੇ ਤਾਂ ਸਤਿਗੁਰੂ ਹਨ ਨਾ। ਜਿਨ੍ਹਾਂ ਨੂੰ ਸਤਿਗੁਰੂ ਸ੍ਰੇਸ਼ਟ ਗੁਣ ਬਖਸ਼ਿਸ਼ ਕਰ ਦਿੰਦੇ ਹਨ, ਨਿਵਣ ਸੋ ਅੱਖਰ ਖਵਨ ਗੁਣ ਜੇਵਾ ਮਣੀਆਂ ਮੰਤ, ਇਹ ਤਰੈ ਪੈਣੇ ਵੇਸਕਾਰ ਤਾਂ ਵਸ ਆਵੀ ਕੰਤ, ਅਥਵਾ ਪੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸੀ ਗਾਰੋ, ਤਾਂ ਸੁਹਾਗਣ ਜਾਣੀਆਂ ਹੈ ਲਾਗੀ ਜਾਂ ਸਹੋ ਤੇਰੇ ਪਿਆਰੋ। ਇਹ ਜਿਹੜੇ ਗੁਣ ਨੇ ਸ੍ਰੇਸ਼ਟ ਗੁਣ, ਜਿਨ੍ਹਾਂ ਦੇ ਨਾਲ ਪਤੀ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁੰਦਰ ਗੁਣ ਬਖਸ਼ਿਸ਼ ਕਰਕੇ ਤੇ ਉਸ ਅਕਾਲ ਪੁਰਖ ਦੇ ਨਾਲ ਮੇਲ ਦਿੱਤਾ ਹੈ।
ਸੱਚ ਮਿਲਹੁ ਵਰ ਕਾਮਣੀ ਫਿਰ ਮੋਹੀ ਰੰਗ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਮਿਲੋ ਵਰ ਕਾਮਣੀ, ਐ ਜੀਵ ਰੂਪ ਕਾਮਣੀ ਇਸਤਰੀ, ਜੇ ਤੂੰ ਚਾਹੁੰਦੀ ਹੈ ਮੈਂ ਪਰਮੇਸ਼ਰ ਪਤੀ ਨੂੰ ਮਿਲਾਂ, ਤੇ ਫਿਰ ਸੱਚ ਦੇ ਨਾਲ ਜੁੜ, ਸੱਚੇ ਨਾਮ ਦੇ ਨਾਲ ਜੁੜ, ਸੱਚੇ ਨਾਮ ਦੇ ਨਾਲ ਜੁੜ ਕੇ ਹੀ ਤੂੰ ਉਸ ਪਰਮੇਸ਼ਰ ਪਤੀ ਨੂੰ ਮਿਲ ਸਕਦੀ ਹੈ। ਜਿਹੜੀ ਸੱਚ ਨਾਲ ਜੁੜੀ ਹੈ ਪਿਰ ਮੋਹੀ ਰੰਗ ਲਾਏ, ਅਤੇ ਉਸਨੂੰ ਪਿਰ ਪਤੀ ਅਕਾਲ ਪੁਰਖ ਨੇ ਮੋਹਿਤ ਕੀਤਾ ਹੈ ਅਤੇ ਨਾਲ ਹੀ ਰੰਗ ਲਾਏ, ਉਸਨੂੰ ਰੰਗ ਲਾ ਦਿੱਤਾ। ਇਹਦਾ ਮਤਲਬ ਇਹ ਹੈ ਜਿਹੜੀ ਸੱਚੇ ਨਾਮ ਦੇ ਨਾਮ ਦੇ ਨਾਲ ਜੁੜ ਗਈ ਅਤੇ ਵਾਹਿਗੁਰੂ ਨੇ ਉਸਨੂੰ ਆਪਣੇ ਵੱਲ ਮੋਹਿਤ ਕਰ ਲਿਆ, ਤੇ ਫਿਰ ਉਸ ਨੂੰ ਰੰਗ ਲਾ ਦਿੱਤਾ, ਭਾਵ ਆਪਣਾ ਪ੍ਰੇਮ ਬਖਸ਼ਿਸ਼ ਕਰ ਦਿੱਤਾ।
ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵਰੂ ਪਿਸ਼ਤਰੀ ਦਾ ਮਨ ਵੀ ਤੇ ਤਨ ਵੀ ਸੱਚੇ ਨਾਮ ਦਾ ਸਦਕਾ ਵਿਗਸਿਆ, ਉਹ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਖਿੜ ਗਿਆ, ਕੀਮਤ ਕਹਿਣ ਨਾ ਜਾਏ। ਔਰ ਉਹਦਾ ਜੀਵਨ ਇੰਨਾ ਅਮੋਲਕ ਹੋ ਗਿਆ, ਉਸਦੀ ਕੋਈ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਬਈ ਫਲਾਨਾ ਤੇ ਮਹਾਂਪੁਰਖ ਕੌਮ ਦਾ ਹੀਰਾ ਹੈ, ਕਈ ਮਹਾਂਪੁਰਖਾਂ ਨੂੰ ਪੰਥ ਰਤਨ ਦੇ ਨਾਮ ਦੇ ਨਾਲ ਅਸੀਂ ਯਾਦ ਕਰਦੇ ਹਾਂ। ਇਉਂ ਉਹਨਾਂ ਮਹਾਂਪੁਰਖਾਂ ਦਾ ਜੀਵਨ ਵੀ ਇੰਨਾ ਅਮੋਲਕ ਹੋ ਜਾਂਦਾ ਹੈ, ਕੀਮਤ ਕਹਿਣ ਨਾ ਜਾਏ, ਉਹਨਾਂ ਦੀ ਕੋਈ ਕੀਮਤ, ਕੋਈ ਵੈਲਿਊ, ਕੋਈ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਸੁਹਾਗਵੰਤੀ ਜੀਵਰੂ ਪਿਸਤਰੀ ਦੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਤੀ ਬਣ ਕੇ ਆਇਆ ਹੈ, ਨਿਰਮਲ ਸਾਚੈ ਨਾਏ, ਜਿਹੜੀ ਸੱਚੇ ਨਾਮ ਦੇ ਵਿੱਚ ਨਹਾਏ, ਇਸ਼ਨਾਨ ਕਰਕੇ ਨਿਰਮਲ ਹੋਈ ਹੈ, ਕਿਉਂਕਿ ਨਾਮ ਵੀ ਇੱਕ ਤੀਰਥ ਹੈ ਨਾ। ਨਿਰਮਲ ਸਾਚੈ ਨਾਏ, ਨਾਮ ਰੂਪੀ ਸੱਚੇ ਤੀਰਥ ਵਿੱਚ ਇਸ਼ਨਾਨ ਕਰਕੇ ਜਿਹੜੀ ਪਵਿੱਤਰ ਹੋ ਗਈ, ਤੇ ਫਿਰ ਉਹਦੇ ਘਰ ਦੇ ਵਿੱਚ ਪਰਮੇਸ਼ਰ ਪਤੀ ਆਪ ਆਇਆ ਹੈ।
ਮਨ ਮਹਿ ਮਨੁਆ ਜੇ ਮਾਰੇ ਤਾਂ ਫਿਰ ਰਾਵੈ ਨਾਰ।
ਮਹਾਰਾਜ ਸਾਨੂੰ ਦੱਸੋ, ਜੀਵਰੂ ਪਿਸਤਰੀ ਕਿਵੇਂ ਵਾਹਿਗੁਰੂ ਪਰਮੇਸ਼ਰ ਪਤੀ ਦੇ ਸੁੱਖ ਨੂੰ ਮਾਣ ਸਕਦੀ ਹੈ? ਹਜ਼ੂਰ ਕਹਿੰਦੇ ਮਨ ਮਹਿ ਮਨੁਆ ਜੇ ਮਰੇ। ਸਾਡੇ ਮਨ ਦੇ ਅੰਦਰ ਇੱਕ ਚੇਤਨ ਮਨ ਹੈ, ਦੂਸਰਾ ਅਚੇਤਨ ਮਨ ਹੈ। ਜਦੋਂ ਚੇਤਨ ਮਨ ਦੇ ਨਾਲ ਜਿਹੜਾ ਅਚੇਤਨ ਮਨ ਹੈ, ਜਿਸ ਦੇ ਵਿੱਚ ਪਾਪ, ਵਿਕਾਰ, ਸੰਸਕਾਰ ਲੁਕੇ ਹੋਏ ਨੇ, ਜਦੋਂ ਉਹ ਮਰ ਜਾਵੇ ਤਾਂ ਫਿਰ ਰਾਵੈ ਨਾਰ, ਫਿਰ ਇਹ ਜੀਵਰੂ ਪਿਸਤਰੀ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣ ਸਕਦੀ ਹੈ। ਮਨ ਮਹਿ ਮਨੁਆ ਜੇ ਮਰੇ, ਮਨ ਦੇ ਅੰਦਰ ਜੋ ਅਚੇਤਨ ਮਨ ਹੈ, ਜਿਸ ਦੇ ਵਿੱਚ ਪਾਪ ਅਤੇ ਵਿਕਾਰ ਲੁਕੇ ਹੋਏ ਨੇ, ਕਿਉਂਕਿ ਤੁਸੀਂ ਆਪਣੇ ਮਨ ਦੀ ਕਿਤਾਬ ਨੂੰ ਕਦੇ ਪੜ੍ਹ ਕੇ ਵੇਖਿਆ ਹੋਵੇਗਾ, ਨਹੀਂ ਕਦੇ ਇਕਾਂਤ ਵਿੱਚ ਬੈਠ ਕੇ ਆਪਣੇ ਮਨ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ। ਸਾਡੇ ਮਨ ਦੇ ਅੰਦਰ ਇੱਕ ਪਾਸੇ ਚੰਗੇ ਖਿਆਲ ਆਉਣਗੇ ਅਤੇ ਦੂਜੇ ਪਾਸੇ ਕਈ ਵਾਰੀ ਐਸੇ ਮਾੜੇ ਖਿਆਲ ਵੀ ਉਭਰਦੇ ਨੇ, ਸਾਡਾ ਮਨ ਹੈਰਾਨ ਹੋ ਜਾਂਦਾ ਹੈ ਵੀ ਇੰਨੇ ਮਾੜੇ ਖਿਆਲ ਸਾਡੇ ਮਨ ਵਿੱਚ ਕਿਉਂ ਆਉਂਦੇ ਨੇ। ਔਰ ਉਹ ਇਹ ਚੇਤਨ ਮਨ ਦੇ ਵਿੱਚ ਛੁਪੇ ਹੁੰਦੇ ਨੇ। ਉਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਧਰਤੀ ਵਿੱਚ ਕਈ ਡੂੰਘੇ ਬੀਜ ਹੁੰਦੇ ਨੇ ਅਤੇ ਲਗਾਤਾਰ ਵਰਖਾ ਪੈਣ ਦੇ ਨਾਲ ਫਿਰ ਉਹ ਡੂੰਘੇ ਬੀਜ ਵੀ ਕਈ ਵਾਰੀ ਫੁੱਟਦੇ ਨੇ, ਉਹ ਵੀ ਪੁੰਗਰ ਪੈਂਦੇ ਨੇ। ਇਸੇ ਤਰ੍ਹਾਂ ਜਿਹੜੇ ਸਾਡੇ ਪਿਛਲੇ ਜਨਮਾਂ ਦੇ ਕਈ ਮਾੜੇ ਕੰਮ, ਪਾਪ ਕੀਤੇ ਹੁੰਦੇ ਨੇ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਫਿਰ ਉਹ ਵੀ ਉਗੜਦੇ ਨੇ। ਕਈ ਵਾਰੀ ਜਗਿਆਸੂ ਘਬਰਾ ਵੀ ਜਾਂਦਾ ਵੀ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਇਹ ਮਾੜੇ ਖਿਆਲ ਕਿਉਂ ਆਉਂਦੇ ਨੇ? ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਮਹਿ ਮਨੁਆ ਜੇ ਮਰੇ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਜਦੋਂ ਮਾੜੇ ਖਿਆਲ ਸਾਡੇ ਮਨ ਦੇ ਵਿੱਚ ਪੈਦਾ ਹੁੰਦੇ ਨੇ, ਤਾਂ ਫਿਰ ਗੁਰੂ ਕੇ ਸ਼ਬਦ ਦੀ ਸ਼ਕਤੀ ਦੁਆਰਾ, ਨਾਮ ਦੀ ਸ਼ਕਤੀ ਦੁਆਰਾ ਅਸੀਂ ਉਹਨਾਂ ਨੂੰ ਨਾਸ ਕਰਨਾ, ਜਿਹੜੇ ਮਾੜੇ ਫੁਰਨੇ ਨੇ ਮਨ ਦੇ ਵਿੱਚੋਂ ਮੈਲ ਨਿਕਲਦੀ ਹੈ, ਹੋਰ ਸਿਮਰਨ ਕਰਨਾ ਹੈ, ਹੋਰ ਨਾਮ ਦਾ ਅਭਿਆਸ ਕਰਨਾ ਹੈ। ਅਤੇ ਜਦੋਂ ਇਹ ਮਨ ਦੇ ਵਿੱਚ ਇਹ ਮਨੁਆ ਜਿਹੜਾ ਅਚੇਤਨ ਮਨ ਹੈ, ਅਸ਼ੁੱਧ ਮਨ ਹੈ, ਮਲੀਨ ਮਨ ਹੈ, ਇਹ ਮਰ ਜਾਵੇਗਾ, ਅਤੇ ਭਾਈ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ, ਇਉਂ ਪਰ ਰਾਵੈ ਨਾਰ। ਇਸ ਢੰਗ ਦੇ ਨਾਲ ਜੀਵਰੂ ਪਿਸਰੀ ਵਾਹਿਗੁਰੂ ਦੇ ਆਨੰਦ ਨੂੰ ਮਾਣਦੀ ਹੈ।
ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਵੇਂ ਕੋਈ ਮੋਤੀ ਬਿਖਰੇ ਹੋਏ ਹੋਣ ਤੇ ਉਹ ਕਦੇ ਕਿਸੇ ਦੇ ਗਲ ਦਾ ਸ਼ਿੰਗਾਰ ਨਹੀਂ ਬਣ ਸਕਦੇ, ਜਦੋਂ ਸਾਰੇ ਮੋਤੀ ਇਕਤ ਤਾਗੈ ਰਲ ਮਿਲੈ, ਇੱਕ ਤਾਗੇ ਦੇ ਵਿੱਚ ਪਰੋਏ ਜਾਂਦੇ ਨੇ। ਰਲ ਮਿਲੈ ਦਾ ਅਰਥ ਹੈ ਪਰੋਏ ਜਾਣਾ, ਜਦੋਂ ਮੋਤੀ ਇੱਕ ਤਾਗੇ ਵਿੱਚ ਪਰੋਏ ਜਾਂਦੇ ਨੇ, ਗਲ ਮੋਤੀਆਂ ਕਾ ਹਾਰ, ਫਿਰ ਉਹਨਾਂ ਮੋਤੀਆਂ ਦਾ ਹਾਰ ਬਣ ਕੇ ਗਲ ਦੇ ਵਿੱਚ ਪੈਂਦਾ। ਇਸੇ ਤਰ੍ਹਾਂ ਜਿਹੜੇ ਸਾਡੇ ਮਨ ਦੇ ਸੰਕਲਪ ਵਿਕਲਪ ਨੇ ਇਹ ਬਿਖਰੇ ਮੋਤੀ ਹਨ। ਜਦੋਂ ਆਪਾਂ ਸਿਮਰਨ ਦੇ ਸੂਤ ਵਿੱਚ ਇਹਨਾਂ ਨੂੰ ਪਰੋ ਕੇ ਇੱਕ ਸਿਮਰਨ ਦਾ ਮੋਤੀਆਂ ਦਾ ਹਾਰ ਬਣਾ ਦੇਵਾਂਗੇ ਤੇ ਫਿਰ ਇਹ ਵਾਹਿਗੁਰੂ ਪਰਮੇਸ਼ਰ ਦੇ ਗਲ ਦੇ ਵਿੱਚ ਪੈਣ ਵਾਲਾ ਮੋਤੀਆਂ ਦਾ ਹਾਰ ਬਣ ਜਾਵੇਗਾ ਤੇ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਪ੍ਰਸੰਨ ਹੋਵੇਗਾ।
ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੰਤ ਮਹਾਂਪੁਰਖ ਨੇ ਰੱਬ ਦੀਆਂ ਸੁਹਾਗਣਾਂ ਨੇ, ਸੰਤ ਸਭਾ ਸੁਖ ਉਪਜੈ, ਉਹਨਾਂ ਮਹਾਂਪੁਰਸ਼ਾਂ ਦੀ ਸਭਾ ਸੰਗਤ ਵਿੱਚ ਜਾ ਕੇ ਸੁਖ ਪ੍ਰਗਟ ਹੁੰਦਾ ਹੈ। ਗੁਰਮੁਖ ਨਾਮ ਆਧਾਰ ਤੇ ਪਾਈ ਸਤਸੰਗਤ ਵਿੱਚ ਜਾ ਕੇ ਹੀ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਆਸਰਾ ਵੀ ਪ੍ਰਾਪਤ ਹੁੰਦਾ ਹੈ।
ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਸਾਡੇ ਮਨ ਦੀ ਹਾਲਤ ਕਿਹੋ ਜਿਹੀ ਹੈ? ਜਿਵੇਂ ਪਾਣੀ ਦਾ ਬੁਲਬੁਲਾ ਹੁੰਦਾ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਖਿਨ ਮੈਂ ਉਪਜੈ ਖਿਨ ਖਪੈ। ਸਾਡੇ ਮਨ ਦੇ ਵਿੱਚ ਖਿਨ ਦੇ ਵਿੱਚ ਹੀ ਸੰਕਲਪ ਪੈਦਾ ਹੁੰਦਾ ਤੇ ਦੂਸਰੇ ਖਿਨ ਦੇ ਵਿੱਚ ਹੀ ਖਪੈ ਨਾਸ ਵੀ ਹੋ ਜਾਂਦਾ। ਪਤਾ ਨਹੀਂ ਮਨ ਦੇ ਵਿੱਚ ਕਿੰਨੇ ਸੰਕਲਪ ਵਿਕਲਪ ਉੱਠਦੇ ਨੇ ਤੇ ਨਾਸ ਹੋ ਜਾਂਦੇ ਨੇ। ਜਿਵੇਂ ਪਾਣੀ ਵਿੱਚ ਬੁਲਬੁਲੇ ਉੱਠਦੇ ਨੇ, ਲਹਿਰਾਂ ਉੱਠਦੀਆਂ ਨੇ, ਛੇਤੀ ਹੀ ਨਾਸ ਹੋ ਜਾਂਦੀਆਂ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਖਿਨ ਆਵੈ ਖਿਨ ਜਾਏ। ਇਹ ਜਿਹੜਾ ਮਨ ਹੈ ਵਾਸ਼ਨਾ ਦਾ ਵੱਧਾ ਹੋਇਆ, ਇਹ ਖਿਨ ਦੇ ਵਿੱਚ ਹੀ ਆਉਂਦਾ ਹੈ, ਦੂਸਰੇ ਖਿਨ ਦੇ ਵਿੱਚ ਚਲਿਆ ਜਾਂਦਾ। ਇਹ ਮਨ ਕਦੀ ਟਿਕਦਾ ਨਹੀਂ ਹੈ। ਕਬੂ ਜੀਰਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਨਾ ਤੇ ਮਨ ਕਦੇ ਅਫੁਰ ਅਵਸਥਾ ਨੂੰ ਪਹੁੰਚਦਾ ਹੈ। ਮਨ ਦੇ ਵਿੱਚ ਕਦੀ ਖਿਆਲ ਕਰਕੇ ਵੇਖਣਾ, ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਤਰੰਗ ਸਾਡੇ ਮਨ ਦੇ ਵਿੱਚ ਪੈਦਾ ਹੁੰਦੀ ਰਹਿੰਦੀ ਹੈ ਤੇ ਕਈ ਫੁਰਨੇ ਉੱਠਦੇ ਨੇ, ਕਈ ਨਾਸ ਹੁੰਦੇ ਨੇ। ਤੇ ਸਾਡਾ ਮਨ ਵਾਸ਼ਨਾ ਦਾ ਵੱਧਾ ਕਦੇ ਇੱਧਰ ਕਦੇ ਉੱਧਰ, ਇਸ ਤਰ੍ਹਾਂ ਇਹ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਹੈ।
ਸ਼ਬਦ ਪਛਾਣ ਰਵ ਰਹਿ ਨਾ ਤਿਸ ਕਾਲ ਸੰਤਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਪਛਾਣੇ। ਜਦੋਂ ਇਹ ਜੀਵ ਜਾਂ ਸਾਡਾ ਮਨ ਸ਼ਬਦ ਨੂੰ ਪਛਾਣ ਲਵੇ, ਭਾਵ ਜੋ ਗੁਰੂ ਦਾ ਉਪਦੇਸ਼ ਹੈ, ਇਹਦੀ ਕਮਾਈ ਕਰੇ, ਸ਼ਬਦ ਦੇ ਸਿਧਾਂਤ ਨੂੰ, ਇਹਦੇ ਰਸਤੇ ਰਹੱਸ ਨੂੰ ਸਮਝ ਲਵੇ, ਰਵ ਰਹਿ, ਫਿਰ ਇਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਤਦਾਕਾਰ ਹੋ ਸਕਦਾ। ਨਾ ਤਿਸ ਕਾਲ ਸੰਤਾਏ, ਤੇ ਜਦੋਂ ਗੁਰੂ ਕੇ ਸ਼ਬਦ ਨੂੰ ਪਛਾਣ ਕੇ ਵਾਹਿਗੁਰੂ ਦੇ ਵਿੱਚ ਮਿਲ ਗਿਆ, ਫਿਰ ਇਹਨੂੰ ਪਾਈ ਕਾਲ ਵੀ ਨਹੀਂ ਸੰਤਾ ਸਕਦਾ, ਇਹਦੇ ਨੇੜੇ ਕਾਲ ਵੀ ਨਹੀਂ ਆ ਸਕਦਾ, ਇਸ ਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ।
ਸਾਹਿਬ ਅਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਉਹ ਅਕਾਲ ਪੁਰਖ ਵਾਹਿਗੁਰੂ ਤੇ ਅਤੁਲ ਹੈ, ਨਾ ਤੋਲੀਆ, ਉਹਨੂੰ ਕਿਸੇ ਤਰ੍ਹਾਂ ਵੀ ਤੋਲਿਆ ਨਹੀਂ ਜਾ ਸਕਦਾ। ਇਹਦਾ ਮਤਲਬ ਇਹ ਹੈ ਜਿਹੜੇ ਸਾਧਨ ਨੇ ਉਹ ਮਨ ਨੂੰ ਵੱਟੇ ਹਨ। ਜਿਵੇਂ ਆਪਾਂ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਵਜਨ ਨੂੰ ਆਪਾਂ ਵਟਿਆਂ ਦੇ ਨਾਲ ਤੋਲਦੇ ਹਾਂ, ਹੁਣ ਨਵੀਆਂ ਮਸ਼ੀਨਾਂ, ਨਵੇਂ ਵੀ ਕੰਡੇ ਆ ਗਏ ਨੇ, ਪਰ ਆਖਰ ਹਿਸਾਬ ਕਿਤਾਬ ਤੇ ਉਸੇ ਤਰ੍ਹਾਂ ਹੀ ਲਾਉਣਾ ਪਵੇਗਾ। ਹਜ਼ੂਰ ਕਹਿੰਦੇ ਨੇ ਕੋਈ ਐਸਾ ਵਟਾ ਨਹੀਂ, ਕੋਈ ਐਸੀ ਤੱਕੜੀ ਵੀ ਨਹੀਂ, ਕੋਈ ਇਹੋ ਜਿਹਾ ਕੰਡਾ ਵੀ ਨਹੀਂ ਜਿਸ ਦੇ ਨਾਲ ਸਾਹਿਬ ਨੂੰ ਤੋਲਿਆ ਜਾ ਸਕੇ। ਉਹ ਤੇ ਅਤੁੱਲ ਹੈ, ਕਥਨ ਨਾ ਪਾਇਆ ਜਾਏ ਤੇ ਨਾ ਹੀ ਪਾਈ ਕਥਨ ਕਰਕੇ। ਜਿੰਨਾ ਮਰਜ਼ੀ ਰੱਬ ਦੀਆਂ ਗੱਲਾਂ ਕਰ ਲਵੋ, ਪਰ ਗੱਲਾਂ ਦੇ ਨਾਲ ਉਹ ਪਰਮੇਸ਼ਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਵਾਪਾਰੀ ਬਣ ਜਾ ਰਿਹਾ ਆਏ ਵਜਹ ਲਿਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਪਾਰੀ ਨੇ ਔਰ ਉਹ ਨਾਮ ਦਾ ਵਣਜ ਕਰਨ ਵਾਸਤੇ ਸੰਸਾਰ ਵਿੱਚ ਆਏ ਨੇ, ਤੇ ਆਏ ਕਿਵੇਂ ਨੇ? ਆਏ ਵਜਹ ਲਿਖਾਏ, ਆਪਣਾ ਵਜਹ ਦਾ ਅਰਥ ਹੈ ਵਜ਼ੀਫਾ, ਆਪਣਾ ਰੋਜ਼ੀਨਾ ਲਿਖਵਾ ਕੇ ਆਏ ਨੇ। ਉਹ ਰੋਜ਼ੀਨਾ ਕੀ ਹੈ? ਵੀ ਅਸੀਂ ਇੰਨਾ ਚਿਰ ਸੰਸਾਰ ਦੇ ਵਿੱਚ ਰਹਿਣਾ, ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀ ਹੈ ਚੱਲਣਾ ਪਰਥਾਏ। ਵਪਾਰੀ ਬਣ ਜਾ ਰਿਹਾ, ਜਿੰਨੇ ਵੀ ਵਣਜ ਕਰਨ ਵਾਲੇ ਵਪਾਰੀ ਨੇ ਇਹ ਆਪਣਾ ਰੋਜ਼ੀਨਾ ਲਿਖਵਾ ਕੇ ਭਾਵ ਆਪਣਾ ਜੀਵਨ ਦਾ ਲੇਖਾ ਲਿਖਵਾ ਕੇ ਸੰਸਾਰ ਵਿੱਚ ਆਏ ਹਨ।
ਕਾਰ ਕਮਾਵੇ ਸੱਚ ਕੀ ਲਾਹ ਮਿਲੇ ਰਜਾਏ।
ਜਿਹੜੇ ਭਾਈ ਧਰਮੀ ਵਪਾਰੀ ਨੇ, ਜਿਹੜੇ ਗੁਰਮੁਖ ਗੁਰਸਿੱਖ ਮਾਈ ਭਾਈ ਹਨ, ਕਾਰ ਕਮਾਵੇ ਸੱਚ ਕੀ, ਉਹ ਇੱਥੇ ਸੰਸਾਰ ਵਿੱਚ ਆ ਕੇ ਭਾਈ ਸੱਚ ਦੀ ਕਾਰ ਕਿਰਤ ਕਰਦੇ ਨੇ। ਇਹਦਾ ਮਤਲਬ ਇਹ ਹੈ ਗੁਰਮੁਖ ਧਰਮ ਦੀ ਕਿਰਤ ਕਰਦੇ ਹਨ। ਧਰਮ ਦੀ ਕਿਰਤ ਹੀ ਸੱਚ ਦੀ ਕਿਰਤ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਬੋਲੀਏ ਸੱਚ ਧਰਮ, ਝੂਠ ਨਹਿ ਬੋਲੀਏ। ਸੱਚ ਬੋਲਣਾ ਧਰਮ ਹੈ ਅਤੇ ਝੂਠ ਬੋਲਣਾ ਪਾਪ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੁਹਾਡੀ ਜਿਹੜੀ ਕਿਰਤ ਹੈ ਉਹ ਸੱਚ ਦੀ ਹੈ ਜਾਂ ਝੂਠ ਦੀ ਹੈ। ਜੇ ਸੱਚ ਦੀ ਹੈ ਤਾਂ ਫਿਰ ਤਾਂ ਧਰਮ ਦੀ ਕਿਰਤ ਹੈ, ਜੇ ਝੂਠ ਦੀ ਖੱਟੀ ਖਾਂਦੇ ਹੋ ਤਾਂ ਫਿਰ ਸਤਿਗੁਰੂ ਦੇ ਬਚਨਾਂ ਕੂੜ ਬੋਲ ਮੁਰਦਾਰ ਖਾਏ। ਅਤੇ ਨਾਲ ਸਤਿਗੁਰੂ ਨੇ ਇਹ ਵੀ ਸਾਨੂੰ ਸਮਝਾ ਦਿੱਤਾ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਵੀ ਹਿੰਦੂ ਲਈ ਜਿਹੜਾ ਪਰਾਇਆ ਹੱਕ ਹੈ ਗਊ ਦੇ ਮਾਸ ਬਰਾਬਰ ਹੈ, ਮੁਸਲਮਾਨ ਦੇ ਲਈ ਸੂਰ ਦੇ ਮਾਸ ਬਰਾਬਰ ਹੈ, ਅਤੇ ਆਮ ਲੋਕਾਂ ਵਾਸਤੇ ਉਹ ਮੁਰਦਾਰ ਹੈ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਸੱਚ ਦੀ ਕਿਰਤ ਕਰੋ, ਹੱਕ ਹਲਾਲ ਦੀ ਕਮਾਈ ਕਰੋ। ਜਿਹੜੀਆਂ ਰੂਹਾਂ ਕਾਰ ਕਮਾਵੇ ਸੱਚ ਕੀ, ਜਿਹੜੀ ਸੱਚ ਦੀ ਕਾਰ ਕਿਰਤ ਕਰਦੀਆਂ ਹਨ, ਲਾਹਾ ਮਿਲੇ ਰਜਾਏ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਫਿਰ ਉਹਨਾਂ ਨੂੰ ਲਾਹਾ ਵੀ ਮਿਲਦਾ। ਜਿਹੜੇ ਗੁਰਸਿੱਖ ਮਾਈ ਭਾਈ ਧਰਮ ਦੀ ਕਿਰਤ ਕਰਦੇ ਹਨ ਤੇ ਫਿਰ ਉਹਨਾਂ ਨੂੰ ਅੱਗੇ ਨਾਮ ਦਾ ਲਾਹਾ ਪ੍ਰਾਪਤ ਹੁੰਦਾ ਹੈ।
ਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਸੱਚੀ ਪੂੰਜੀ ਹੈ ਨਾਮ ਦੀ, ਸੱਚੀ ਪੂੰਜੀ ਹੈ ਸਿਮਰਨ ਦੀ, ਇਹ ਗੁਰੂ ਤੋਂ ਮਿਲਦੀ ਹੈ। ਤੇ ਜਿਹਨੂੰ ਮਿਲ ਜਾਵੇ ਨਾ ਤਿਸ, ਨਾ ਹੀ ਉਹਨੂੰ ਪਾਈ ਹੋਰ ਤ੍ਰਿਸ਼ਨਾ ਦੀ ਤ੍ਰਿਖਾ ਵਿਆਪਦੀ ਹੈ, ਤਿਲ ਨਾ ਤਮਾਏ, ਤੇ ਉਹਨੂੰ ਤਿਲ ਜਿੰਨੀ ਵੀ ਰਤਾ ਪਰ ਵੀ ਤਮਾ ਨੀ ਮਨ ਦੇ ਵਿੱਚ ਪੈਦਾ ਹੁੰਦੀ।
ਗੁਰਮੁਖ ਤੋਲ ਤੋਲਾਏ ਸੀ ਸੱਚ ਤਰਾ ਜੀ ਤੋਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮੁਖੀ ਸਤਿਗੁਰੂ ਹਨ, ਇੱਥੇ ਗੁਰਮੁਖ ਦਾ ਅਰਥ ਹੈ ਮੁਖੀ ਸਤਿਗੁਰੂ, ਉਹਨਾਂ ਦੇ ਕੋਲ ਇੱਕ ਸੱਚੀ ਤਕੜੀ ਹੈ ਤੇ ਸੱਚਾ ਹੀ ਤੋਲ ਵੱਟਾ ਹੈ, ਸੱਚ ਤਰਾਜੀ ਤੋਲ। ਜਿਹੜੀ ਸੱਚੀ ਉਹਨਾਂ ਦੇ ਪਾਸ ਤਕੜੀ ਹੈ ਉਹ ਹੈ ਗੁਰਬਾਣੀ ਦੀ ਗੁਰਮਤ ਦੀ ਵਿਚਾਰ, ਤੇ ਜਿਹੜਾ ਤੋਲ ਕੀ ਹੈ, ਜਿਹੜੇ ਇਤਿਹਾਸਕ ਪ੍ਰਮਾਣ ਨੇ, ਜਿਵੇਂ ਜਿਵੇਂ ਗੁਰਸਿੱਖਾਂ ਨੇ ਜੀਵਨ ਜੀਵਿਆ ਇਹ ਮਾਨੋ ਤੋਲ ਵੱਟਾ ਹੈ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆ ਜਿਹੜੀ ਗੁਰਮਤ ਦੀ ਵਿਚਾਰਧਾਰਾ ਦੀ ਤਕੜੀ ਹੈ ਇਹਦੇ ਉੱਤੇ ਰੱਖ ਕੇ, ਅਤੇ ਜਿਹੜਾ ਕੋਈ ਇਤਿਹਾਸਕ ਪ੍ਰਮਾਣ ਹੈ ਇਹ ਵੱਟਾ ਪਾ ਕੇ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖੀ ਜੀਵਨ ਦੇ ਤੋਲ ਨੂੰ ਤੋਲਾਏ ਸੀ, ਉਹ ਇਸਦੇ ਤੋਲ ਨੂੰ ਤੁਲਾਉਂਦੇ ਨੇ, ਇਸ ਮਨੁੱਖੀ ਜੀਵਨ ਦੇ ਤੋਲ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਢੰਗ ਦੇ ਨਾਲ ਤੁਲਾਉਂਦੇ ਹਨ। ਅਤੇ ਜਿਹਦਾ ਭਾਈ ਇਸ ਤਰ੍ਹਾਂ ਜੀਵਨ ਦਾ ਤੋਲ ਤੋਲਿਆ ਜਾਂਦਾ ਹੈ ਤੇ ਫਿਰ ਉਹਨੂੰ ਵਾਹਿਗੁਰੂ ਪਰਮੇਸ਼ਰ ਵੀ ਪ੍ਰਵਾਨ ਕਰ ਲੈਂਦਾ ਹੈ।
ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਤੋਲ ਵਿੱਚ ਤੋਲ ਦਿੱਤਾ ਹੈ, ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਬਈ ਗੁਰੂ ਮਹਾਰਾਜ ਨੇ ਫਿਰ ਉਹਨਾਂ 'ਤੇ ਐਸੀ ਕਿਰਪਾ ਕੀਤੀ, ਸੱਚ ਬੋਲ, ਗੁਰੂ ਦਾ ਬੋਲ ਸੱਚਾ ਹੈ, ਆ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ ਸੱਚਾ ਹੈ। ਆਸਾ ਮਨਸਾ ਮੋਹਣੀ, ਗੁਰੂ ਮਹਾਰਾਜ ਨੇ ਜਿਹੜੀ ਮੋਹਣੀ ਮਨ ਨੂੰ ਮੋਹਿਤ ਕਰਨ ਵਾਲੀ ਆਸਾ ਸੀ ਅਤੇ ਮਨਸਾ ਵਾਸ਼ਨਾ ਸੀ, ਗੁਰ ਠਾਕੀ ਗੁਰੂ ਮਹਾਰਾਜ ਨੇ ਰੋਕ ਦਿੱਤੀ। ਭਾਵ ਜਿਨ੍ਹਾਂ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਉਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਇਹ ਆਸਾ ਅਤੇ ਮਨਸਾ ਸੀ, ਸਹਿਸ ਕਟੇ ਲਾਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ, ਇਹਨੂੰ ਗੁਰੂ ਮਹਾਰਾਜ ਨੇ ਰੋਕ ਦਿੱਤਾ। ਉਹਨਾਂ ਗੁਰਮੁਖਾਂ ਦੇ ਜੀਵਨ ਦੇ ਵਿੱਚ ਆਸਾ ਅਤੇ ਵਾਸ਼ਨਾ ਕੋਈ ਵੀ ਮਹਿਨਾ ਨਹੀਂ ਰਖਾਉਂਦੀ, ਕਿਉਂਕਿ ਗੁਰੂ ਦਾ ਬੋਲ ਸੱਚਾ ਹੈ ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ, जिसने गुरु की आग्या मान ली, गुरु के बख्शे नाम की कमाई कर ली, ते गुरु महाराज ने उसनू अपनी तकड़ी विच पा के पूरा तोल दिता, ते फिर उहदे विच कोई कमी नहीं रही। आसा ते मनसा मोहनी गुरु महाराज ने उन्हां दी आप ही ठाकी रोक दिती।
आप तुलाए तोल से पूरे पूरा तोल।
साहिब सतगुरु सच्चे पातशाह फरमाउंदे ने भाई जिहड़े गुरमुख व्यापारी ने उन्हां दे जीवन नू अकाल पुरख वाहिगुरु जदों आप दरगाह दे विच तुलाए धर्मराज दे पासों उन्हां दे जीवन दी परख करवाउंदा है, ते फिर तोल सी बई ओ धर्मराज भी अथवा वाहिगुरु परमेश्वर उन्हां गुरमुखां दे जीवन नू आप भी तोलदा है। पूरे पूरा तोल पर जिहड़े भाई पहला ही गुरु दे तोल विच पूरे हुंदे ने, ते उन्हां दा दरगाह दे विच भी तोल पूरा ही उतरदा है।
अथने कहण न छुट्टी है ना पढ़ पुस्तक पार।
साहिब सतगुरु सच्चे पातशाह फरमाउंदे ने भाई जिन्ना मर्जी वख्यान कर लईए, जिन्नियां मर्जी गल्लां कर लईए, कथना कहण ना छुट्टी है। कथा वार्ता करन दे नाल भी होर भाषण ते तकरीरां करन दे नाल भी नहीं छुटकारा प्राप्त कीता जा सकदा। ना पढ़ पुस्तक पार, ते जिहड़े भाई ढेरां दे ढेर पुस्तक ने इन्हां नूं पढ़ के भी सानू कदे शांति नहीं प्राप्त हो सकदी, कदे रब नहीं मिल सकदा।
आया सोच न पाई है बिन हर भगत प्यार।
साहिब सतगुरु सच्चे पातशाह फरमाउंदे ने पाई केवल काया दी सोच पवित्रता रख के भी वाहिगुरु परमेश्वर नू नहीं प्राप्त कीता जा सकदा। कर्म कांडी लोग शरीर दी पवित्रता तां कर लैंदे ने, पर सतगुरु दे बचन है सोचा सोचना होवी जे सोची लख वार, बाहरली सोचम रखण दे नाल मन ते नहीं ना सुचा हो सकदा। इसलिए केवल काया सोच ए शरीर दी पवित्रता दे नाल भी परमेश्वर नहीं मिल सकदा। परमेश्वर नूं प्राप्त करन दे लई हिरदा शुद्ध होना चाहीदा, मन भी पवित्र होना चाहीदा है। ओह किवें पवित्र हुंदा है? बिन हर भगत प्यार, जिहड़ी वाहिगुरु दी प्रेमा भगती है उस तों बिना कदे वाहिगुरु परमेश्वर नहीं मिलिया, ते ना ही किसे दा हिरदा शुद्ध होया है।
नानक नाम ना विसरे मिले गुर करतार।
साहिब सतगुरु सच्चे पातशाह फरमाउंदे ने भाई साडी ते ए इच्छा है ते बेनती भी है, नानक नाम ना विसरे, सानू कदे भी वाहिगुरु दा नाम ना भुले। पर ए दात तां ही प्राप्त हो सकदी है मिले गुर करतार, जे करतार गुरु नू मेल देवे, भाव गुरु कृपा करन, ते फिर ही इह सिमरन दी दात प्राप्त हो सकदी है। नानक नाम ना विसरै मेले गुर करतार, बई जिन्हां नू करतार गुरु दे नाल मेल देवे, अथवा मेले गुर करतार जिन्हां नू गुरु करतार दे नाल मिला देंदे ने, ते फिर उन्हां नू कदे भी वाहिगुरु दा नाम नहीं भुलदा। हर वेले वाहिगुरु दे प्यारे वाहिगुरु 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 जपदे रहिंदे ने, ते हमेशा लई नानक भगतां सदा विगास सुनिया दुख पाप का नास इस अवस्था नू प्राप्त करदे हन। धन गुरु नानक ते महाराज सच्चे पातशाह ने अपार मेहर कीती, सानू पावन पवित्र अमोलक उपदेश बख्शे हन। आपां इन्हां नू सुनिया सुन के मन दे विच वसाईए, इहदे नाल साडे जीवन की सफलता होवेगी। सब संगतां दा हार्दिक धन्नवाद, होईआं भुल्लां चुकां लई खिमा करना।
काया सोच न पाई है बिन हर भगत प्यार। नानक नाम न विसरे मेले गुर करतार।
वाहिगुरु जी का खालसा, वाहिगुरु जी की फतेह।